ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
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 ਸਤਨਾਮ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪਹਿਲਾ, ਸਹਿਜ ਮਿਲੈ ਮਿਲਿਆ ਪਰਵਾਨ, ਨਾ ਤੇ ਸਮਰਣ ਨਯਾਵਣ ਜਾਣ। ਸਹਿਜ ਮਿਲੈ ਮਿਲਿਆ ਪਰਵਾਨ, ਨਾ ਤੇ ਸਮਰਣ ਨਯਾਵਣ ਜਾਣ। ਠਾਕੁਰ ਮਹਿ ਦਾਸ ਦਾਸ ਮਹਿ ਸੋਈ, ਜਹ ਦੇਖਾ ਤਹ ਅਵਰ ਨ ਕੋਈ। ਗੁਰਮੁਖ ਭਗਤ ਸਹਿਜ ਘਰ ਪਾਈਐ, ਬਿਨ ਗੁਰ ਭੇਟੇ ਮਰ ਆਈਐ ਜਾਈਐ। ਗੁਰਮੁਖ ਭਗਤ ਸਹਿਜ ਘਰ ਪਾਈਐ, ਬਿਨ ਗੁਰ ਭੇਟੇ ਮਰ ਆਈਐ ਜਾਈਐ। ਰਹਾਉ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਗਿਆਨ ਅੰਜਨ ਗੁਰ ਦਿਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਅਗੰਮ ਅਗੋਚਰ ਸੱਚ ਸਾਹਿਬ ਮੇਰਾ, ਨਾਨਕ ਬੋਲੈ ਬੋਲਾਇਆ ਤੇਰਾ। ਨਾਨਕ ਬੋਲੈ ਬੋਲਾਇਆ ਤੇਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਗੁਰੂ ਤਖਤ ਛਤਰ ਚਵਰ ਦੇ ਮਾਲਕ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਈਮਾਨ ਗੁਰੂ ਸਵਾਰੇ ਪ੍ਰੇਮੀ ਸਤਸੰਗੀ ਜਨੋ, ਵੱਡਿਆਂ ਭਾਗਾਂ ਵਾਲੇ ਹੋ, ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਸਤ ਸੰਗਤ ਕਰਨ ਦਾ ਸੁਭਾਗ ਆਪ ਜੀਆਂ ਨੂੰ ਪ੍ਰਾਪਤ ਹੋਇਆ ਹੈ। ਗੁਰਬਾਣੀ ਕੀਰਤਨ, ਗੁਰੂ ਸਵਾਰੇ ਗੁਰੂ ਕੇ ਕੀਰਤਨੀਆਂ ਪਾਸੋਂ ਆਪ ਜੀ ਨੇ ਸਰਵਨ ਕੀਤੇ ਹਨ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਖ਼ਤ ਤੇ ਸੁਭਾਈਮਾਨ ਹੋ ਕੇ ਜੋ ਹੁਕਮਨਾਮਾ ਸਾਡੇ ਸਾਰਿਆਂ ਉੱਤੇ ਕਿਰਪਾ ਕੀਤੀ ਹੈ, ਪਾਵਨ ਸ਼ਬਦ ਧਨਾਸਰੀ ਰਾਗ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ, ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 686 ਤੇ ਸੁਭਾਈਮਾਨ ਹੈ। ਆਓ ਸਤਿਗੁਰ ਕਿਰਪਾ ਕਰਨ ਪਾਵਨ ਸ਼ਬਦ ਦੀ ਵਿਚਾਰ ਆਪਾਂ ਸਾਰੇ ਮਿਲ ਕੇ ਸਾਂਝੀ ਕਰੀਏ। ਜਿੰਨੇ ਵੀ ਸਰੋਤਾਗਣ ਗੁਰੂ ਚਰਨਾਂ ਦੇ ਅੰਦਰ ਸਤ ਸੰਗਤ ਦੇ ਰੂਪ ਵਿੱਚ ਸੁਭਾਈਮਾਨ ਹੋ ਅਤੇ ਇਸ ਸਮੇਂ ਦੀ ਉਡੀਕ ਕਰ ਰਹੇ ਦੇਸ਼ ਅਤੇ ਵਿਦੇਸ਼ ਦੇ ਅੰਦਰ ਜਿੰਨੇ ਵੀ ਸਰੋਤਾ ਜਨ ਆਪਣੇ ਆਪਣੇ ਟਿਕਾਣਿਆਂ ਤੇ ਬਰਾਜੇ ਹੋਏ ਹੋ, ਸਾਰੇ ਆਪਣੀਆਂ ਸੁਰਤੀਆਂ ਆਪਣਾ ਧਿਆਨ ਗੁਰੂ ਕੇ ਸ਼ਬਦ ਨਾਲ ਜੋੜੋ, ਗੁਰੂ ਚਰਨਾਂ ਦੇ ਨਾਲ ਜੋੜੋ, ਰਸਨਾ ਕਰੋ ਪਵਿੱਤਰ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ। ਪਾਵਨ ਸ਼ਬਦ ਦੀ ਵਿਚਾਰ ਰਹਾਉ ਦੇ ਪਦੇ ਤੋਂ ਆਰੰਭ ਕਰਨੀ ਹੈ, ਕਿਉਂਕਿ ਅਸ਼ਟਪਦੀ ਦੇ ਰੂਪ ਵਿੱਚ ਇਹ ਸ਼ਬਦ ਹੈ ਤੇ ਸ਼ਬਦ ਦਾ ਕੇਂਦਰੀ ਭਾਵ ਰਹਾਉ ਦੇ ਪਦੇ ਵਿੱਚ ਦਿੱਤਾ ਹੋਇਆ ਹੈ। ਆਓ ਰਹਾਉ ਦੇ ਪਦੇ ਤੋਂ ਆਪਾਂ ਵਿਚਾਰ ਆਰੰਭ ਕਰੀਏ। ਸ਼ਬਦ ਤੋਂ ਮਿਲਣ ਵਾਲੀ ਸਿੱਖਿਆ ਉਪਦੇਸ਼ ਆਪਣੇ ਹਿਰਦਿਆਂ ਦੇ ਵਿੱਚ ਵਸਾਈਏ, ਤਾਂ ਜੋ ਸ਼ਬਦ ਗੁਰੂ ਦੀ ਅਗਵਾਈ ਲੈ ਕੇ ਅਸੀਂ ਆਪਣਾ ਆਪਣਾ ਜੀਵਨ ਸਫਲ ਕਰ ਸਕੀਏ। ਇੱਕ ਵਾਰੀ ਫਿਰ ਕਰੋ ਰਸਨਾ ਪਵਿੱਤਰ, ਗੱਲ ਕੇ ਬੋਲੋ ਸਤਨਾਮ ਵਾਹਿਗੁਰੂ ਜੀ।
ਵਾਹਿਗੁਰੂ ਸਾਹਿਬ ਜੀ। ਗੁਰਮੁਖ ਭਗਤ ਸਹਿਜ ਘਰ ਪਾਈਐ, ਬਿਨ ਗੁਰ ਭੇਟੇ ਮਰ ਆਈਐ ਜਾਈਐ।
ਗੁਰਮੁਖ ਭਗਤ ਸਹਿਜ ਘਰ ਪਾਈਐ, ਹੁਣ ਉਚਾਰਨ ਜਿਹੜਾ ਹੈ ਮੈਂ ਵੀ ਕੀਤਾ, ਭਾਈ ਸਾਹਿਬ ਨੇ ਵੀ ਕੀਤਾ, ਆਪ ਜੀ ਨੇ ਸਰਵਨ ਵੀ ਕੀਤਾ, ਪਰ ਅੱਖਰਾਂ ਦੀ ਬਣਤਰ ਸਾਡੇ ਸਾਹਮਣੇ ਆ। ਗੁਰਮੁਖ ਦੇ ਖੱਖੇ ਨੂੰ ਸਿਹਾਰੀ ਤੇ ਭਗਤ ਦੇ ਤੱਤੇ ਨੂੰ ਸਿਹਾਰੀ। ਹੁਣ ਗੁਰਮੁਖ ਔਂਕੜ ਵਾਲਾ ਵੀ ਆਵੇਗਾ ਖੱਖੇ ਨੂੰ ਤੇ ਖੱਖਾ ਮੁਕਤਾ ਵੀ ਆਵੇਗਾ, ਅਰਥ ਵੱਖਰੇ ਵੱਖਰੇ ਆਉਣਗੇ। ਭਗਤ ਤੱਤੇ ਨੂੰ ਔਂਕੜ ਵਾਲਾ ਵੀ ਆਵੇਗਾ, ਮੁਗਤਾ ਵੀ ਆਵੇਗਾ ਤੇ ਸਿਆਰੀ ਵਾਲਾ ਵੀ ਆਵੇਗਾ। ਹੁਣ ਇੱਥੇ ਗੁਰਮੁਖ ਦੇ ਖੱਖੇ ਨੂੰ ਸਿਆਰੀ ਤੇ ਭਗਤ ਦੇ ਤੱਤੇ ਨੂੰ ਸਿਆਰੀ, ਜਿਸ ਦਾ ਭਾਵ ਇਹ ਹੈ ਗੁਰਮੁਖ ਦਾ ਗੁਰੂ ਦੀ ਸ਼ਰਨ, ਗੁਰੂ ਦੇ ਸਨਮੁਖ, ਤੇ ਭਗਤ ਦਾ ਭਾਵ ਹੈ ਭਗਤੀ। ਗੁਰੂ ਦੇ ਸਨਮੁਖ ਹੋ ਕੇ, ਗੁਰੂ ਦੀ ਸ਼ਰਨ ਵਿੱਚ ਪੈ ਕੇ ਜਿਹੜੇ ਮਨੁੱਖ ਵਾਹਿਗੁਰੂ ਪਰਮਾਤਮਾ ਦੀ ਭਗਤੀ ਕਰਦੇ ਨੇ, ਆਤਮਕ ਅਡੋਲਤਾ ਵਿੱਚ ਟਿਕ ਜਾਂਦੇ ਨੇ, ਉਹਨਾਂ ਨੂੰ ਸਹਿਜ ਵਿੱਚ ਟਿਕਾਣਾ ਪ੍ਰਾਪਤ ਹੋ ਜਾਂਦਾ ਹੈ। ਪਰ ਕਿੰਨਾਂ ਨੂੰ ਜਿਹੜੇ ਗੁਰੂ ਦੀ ਸ਼ਰਨ ਵਿੱਚ ਪੈ ਕੇ ਵਾਹਿਗੁਰੂ ਪਰਮਾਤਮਾ ਦੀ ਭਗਤੀ ਕਰਦੇ ਨੇ। ਸਾਡੀ ਜ਼ਿੰਦਗੀ ਦਾ ਪ੍ਰਯੋਜਨ ਹੈ ਵਾਹਿਗੁਰੂ ਪਰਮਾਤਮਾ ਦੀ ਭਗਤੀ। ਪਰ ਇਹ ਸੇਧ ਸਾਨੂੰ ਕਿੱਥੋਂ ਪ੍ਰਾਪਤ ਹੋਵੇਗੀ? ਗੁਰੂ ਕੋਲੋਂ। ਸਤਿਗੁਰਾਂ ਨੇ ਬਾਰ ਬਾਰ ਇਹ ਬਚਨ ਕਹੇ, ਕਰ ਬੰਦੇ ਤੋਂ ਬੰਦਗੀ ਜਿਚਰ ਘੱਟ ਮੈਂ ਸਾਰ, ਬੰਦੇ ਬੰਦਗੀ ਇੱਕ ਤਿਆਰ, ਸਾਹਿਬ ਰੋਸ਼ ਧਰੋ ਕੇ ਪਿਆਰ। ਸ਼ੇਖ ਫਰੀਦਾ ਖੈਰ ਦੀਜਾ ਬੰਦਗੀ, ਬੰਦਗੀ ਕਰਨਾ ਸਾਡੀ ਜ਼ਿੰਦਗੀ ਦਾ ਪ੍ਰਯੋਜਨ ਹੈ। ਪਰ ਇਹ ਦਾਤ ਕਿੱਥੋਂ ਪ੍ਰਾਪਤ ਹੋਵੇਗੀ? ਗੁਰੂ ਕੋਲੋਂ, ਜਿਹੜੇ ਗੁਰੂ ਦੀ ਸ਼ਰਨ ਵਿੱਚ ਪੈ ਕੇ ਵਾਹਿਗੁਰੂ ਪਰਮਾਤਮਾ ਦੀ ਭਗਤੀ ਕਰਦੇ ਨੇ, ਉਹਨਾਂ ਨੂੰ ਸਹਿਜ ਘਰ ਪ੍ਰਾਪਤ ਹੋ ਜਾਂਦਾ ਹੈ, ਆਤਮਕ ਅਡੋਲਤਾ ਪ੍ਰਾਪਤ ਹੋ ਜਾਂਦੀ ਹੈ। ਸਤਿਗੁਰਾਂ ਨੇ ਡੰਕੇ ਦੀ ਆਵਾਜ਼ ਤੇ ਇਹ ਗੱਲ ਕਹੀ, ਐ ਸੰਸਾਰੀ ਲੋਕੋ, ਗੁਰੂ ਤੋਂ ਬਗੈਰ ਜੀਵਨ ਦੇ ਅੰਦਰ ਸਹਿਜ ਨਹੀਂ ਆ ਸਕਦਾ। ਗੁਰੂ ਤੋਂ ਬਗੈਰ ਗਿਆਨ ਨਹੀਂ ਪ੍ਰਾਪਤ ਹੋ ਸਕਦਾ। ਤੇ ਆਪਾਂ ਤਾਂ ਰੋਜ਼ ਇਹ ਪਾਵਨ ਬਚਨ ਆਸਾ ਕੀ ਵਾਰ ਦੇ ਅੰਦਰ ਪੜ੍ਹਦੇ ਹਨ। ਸਤਿਗੁਰਾਂ ਨੇ ਪਹਿਲੀ ਪੌੜੀ ਦੇ ਨਾਲ ਤਿੰਨ ਸਲੋਕ ਦਰਜ ਕੀਤੇ ਨੇ, ਦੋ ਗੁਰੂ ਨਾਨਕ ਪਾਤਸ਼ਾਹ ਜੀ ਦੇ, ਇੱਕ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੈ। ਪਹਿਲਾ ਸਲੋਕ ਆਪਾਂ ਪੜ੍ਹਦੇ ਹਾਂ, ਬਖਾਰੀ ਗੁਰੇ ਆਪਣੇ ਦਿਓ ਹਾਰੀ ਸਦਵਾਰ, ਜਿਨ ਮਾਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਪਰ ਦੂਜੇ ਪਾਸੇ ਨਾਲ ਸਲੋਕ ਦਰਜ ਕਰ ਦਿੱਤਾ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ, ਜੇ ਸੌ ਚੰਦਾ ਉਗਵੇਂ ਸੂਰਜ ਚੜੇ ਆਧਾਰ, ਇੱਤੇ ਚਾਨਣ ਹੁੰਦਿਆ ਗੁਰ ਬਿਨ ਘੋਰ ਅੰਧਾਰ। ਕਿਉਂਕਿ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰੂ ਤੋਂ ਬਗੈਰ ਘੁੱਪ ਹਨੇਰਾ, ਤੇ ਚਾਨਣ ਦੀ ਸਮਝ ਗੁਰੂ ਤੋਂ ਬਗੈਰ ਨਹੀਂ ਆਉਂਦੀ। ਕਿਉਂਕਿ ਭਾਈ ਦੇ ਗੁਰ ਬਿਨ ਗਿਆਨ ਨਾ ਹੋਏ। ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇੱਕ ਜਗ੍ਹਾ ਕਿਰਪਾ ਕੀਤੀ, ਭਾਈ ਰੇ ਗੁਰਬਿਨ ਸਹਿਜ ਨਾ ਹੋਏ, ਬਿਨ ਸ਼ਬਦ ਸਾਰ ਸਹਿਜ ਨਾ ਉਪਜੈ। ਭਾਈ ਰੇ ਗੁਰਬਿਨ ਸਹਿਜ ਨਾ ਹੋਏ, ਬਿਨ ਸ਼ਬਦ ਸਹਿਜ ਨਾ ਉਪਜੈ। ਜੀ ਰੋਜ਼ ਇੱਕ ਬਚਨ ਪੜ੍ਹਦੇ ਹੋ, ਕਰਮ ਕਰਨ ਨਾਲ ਸਹਿਜ ਅੱਜ ਤੱਕ ਕਿਸੇ ਨੂੰ ਨਹੀਂ ਮਿਲਿਆ। ਗੁਰੂ ਅਮਰਦਾਸ ਜੀ ਦਾ ਤਜਰਬਾ ਹੈ ਤੇ ਉਹਨਾਂ ਨੇ ਆਪਣਾ ਜ਼ਾਤੀ ਤਜਰਬਾ ਆਪਣੀ ਪਾਵਨ ਪਵਿੱਤਰ ਬਾਣੀ ਦੇ ਰਾਹੀਂ ਸੰਸਾਰ ਨੂੰ ਦਿੱਤਾ। ਅਸੀਂ ਸਹਿਜ ਲੱਭਦੇ ਹਾਂ ਅੱਜ ਵੀ ਕੇਵਲ ਕਰਮ ਦੇ ਵਿੱਚੋਂ, ਪਰ ਮਹਾਰਾਜ ਕਿਰਪਾ ਕਰਦੇ ਨੇ ਕਰਮ ਕਾਲ ਗੁਰੂ ਦੀ ਮੱਤ ਨੂੰ ਆਪਣੇ ਜੀਵਨ ਅੰਦਰ ਧਾਰਨ ਕਰਕੇ ਫਿਰ ਤੇਰੇ ਅੰਦਰ ਸਹਿਜ ਆਤਮਕ ਅਰੋਲਤਾ ਪੈਦਾ ਹੋ ਜਾਵੇਗੀ। ਨਹੀਂ ਤਾਂ ਮਹਾਰਾਜ ਦੇ ਬਚਨ ਨੇ ਕਰਮੀ ਸਹਿਜ ਨਾ ਉਪਜੈ, ਬਿਨ ਸਹਿਜੇ ਸਹਿਸਾ ਨਾ ਜਾਏ। ਪਰ ਅਖੀਰ ਵਿੱਚ ਜਾ ਕੇ ਕਹਿ ਦਿੱਤਾ ਸਾਦੀ ਸਹਿਜ ਉਪਜੈ, ਗੁਰੂ ਦੀ ਕਿਰਪਾ ਨਾਲ ਅੰਦਰ ਆਤਮਕ ਅਡੋਲਤਾ ਪੈਦਾ ਹੁੰਦੀ ਹੈ। ਅੱਜ ਸਵੇਰੇ ਦੂਜੀ ਅਰਦਾਸ ਤੋਂ ਬਾਅਦ ਸਿੰਘ ਸਾਹਿਬ ਜਦੋਂ ਮੰਗਲਾ ਚਰਨ ਕਰ ਰਹੇ ਸੀ, ਭਾਈ ਗੁਰਦਾਸ ਜੀ ਦੇ ਬਚਨ ਉਹਨਾਂ ਨੇ ਮੰਗਲਾ ਚਰਨ ਦੇ ਅੰਦਰ ਸਾਂਝੇ ਕੀਤੇ, ਜਿਸ ਦਾ ਮੁੱਖ ਭਾਵ ਇਹ ਹੈ ਪੌੜੀ ਦਾ, ਗੁਰਮੁਖ ਸੋਈ ਸਹਿਜ ਸਮਾਵੈ। ਗੁਰਮੁਖ ਭਗਤ ਸਹਿਜ ਕਰ ਪਾਈਐ, ਗੁਰਮੁਖ ਸੋਈ ਸਹਿਜ ਸਮਾਵੈ। ਕਿਹੜਾ? ਜਿਹੜਾ ਗੁਰੂ ਦੀ ਮੱਤ ਨੂੰ ਧਾਰਨ ਕਰਕੇ ਹਉਮੈ ਛੱਡਦਾ, ਨਿਮਰਤਾ ਆਪਣੇ ਜੀਵਨ ਦੇ ਅੰਦਰ ਧਾਰਨ ਕਰਦਾ ਹੈ, ਪਰਾਈਆਂ ਔਰਤਾਂ ਵੱਲ ਨਹੀਂ ਤੱਕਦਾ, ਪਰਾਏ ਧਨ ਦੀ ਝਾਕ ਨਹੀਂ ਰੱਖਦਾ, ਪਰਾਈ ਨਿੰਦਾ ਕੰਨਾਂ ਦੇ ਨਾਲ ਨਹੀਂ ਸੁਣਦਾ, ਸਤਿਗੁਰੂ ਦਾ ਉਪਦੇਸ਼ ਆਪਣੇ ਜੀਵਨ ਦੇ ਅੰਦਰ ਕਮਾਉਂਦਾ, ਥੋੜਾ ਸੌਂਦਾ ਹੈ ਤੇ ਥੋੜਾ ਖਾਂਦਾ ਹੈ, ਉਹ ਗੁਰੂ ਦੀ ਕਿਰਪਾ ਦਾ ਪਾਤਰ ਬਣ ਕੇ ਸਹਿਜ ਵਿੱਚ ਟਿਕ ਜਾਂਦਾ ਹੈ, ਆਤਮਕ ਅਡੋਲਤਾ ਦੇ ਵਿੱਚ ਟਿਕ ਜਾਂਦਾ ਹੈ। ਭਾਈ ਸਾਹਿਬ ਜੀ ਨੇ ਇਸੇ ਵਾਸਤੇ ਕਿਰਪਾ ਕੀਤੀ, ਹਾਂ ਤਿਸ ਘੋਲ ਘੁਮਾਇਆ ਗੁਰਮਤ ਰਿਦਾ ਗਰੀਬੀ ਆਵੈ, ਹਾਂ ਤਿਸ ਘੋਲ ਘੁਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ, ਹਾਂ ਤਿਸ ਘੋਲ ਘੁਮਾਇਆ ਪਰ ਦਰਬੇ ਨੂੰ ਹੱਥ ਨਾ ਲਾਵੇ, ਹਾਂ ਤਿਸ ਘੋਲ ਘੁਮਾਇਆ ਪਰ ਨਿੰਦਾ ਸੁਣ ਆਪ ਹਟਾਵੇ, ਹਾਂ ਤਿਸ ਘੋਲ ਘੁਮਾਇਆ ਸਤਿਗੁਰੂ ਦਾ ਉਪਦੇਸ਼ ਕਮਾਵੈ, ਹਾਂ ਤਿਸ ਘੋਲ ਘੁਮਾਇਆ ਥੋੜਾ ਸਮੇਂ ਥੋੜਾ ਹੀ ਖਾਵੈ, ਗੁਰਮੁਖ ਸੋਈ ਸਹਿਜ ਸਮਾਵੈ। ਗੁਰਮੁਖ ਭਗਤ ਸਹਿਜ ਘਰ ਪਾਈਐ, ਸਤਿਗੁਰ ਕਿਰਪਾ ਕਰਦੇ ਨੇ, ਕਿਉਂਕਿ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ। ਪਰ ਨਾਲ ਦੂਜੀ ਗੱਲ ਵੀ ਕਹਿ ਦਿੱਤੀ, ਬਿਨ ਗੁਰ ਭੇਟੇ ਮਾਰੋ ਆਈਐ ਜਾਈਐ। ਗੁਰੂ ਨਾਲ ਮਿਲਾਪ ਕੀਤਿਆਂ ਤੋਂ ਬਗੈਰ, ਹੁਣ ਇੱਥੇ ਇੱਕ ਸਾਡੇ ਮਨ ਵਿੱਚ ਸੁਧੇ ਸਿੱਧ ਖਿਆਲ ਪੈਦਾ ਹੋਵੇਗਾ ਵੀ ਅਸੀਂ ਤਾਂ ਗੁਰੂ ਨੂੰ ਰੋਜ਼ ਮਿਲਣ ਵਾਸਤੇ ਆਉਂਦੇ ਹਾਂ, ਗੁਰੂ ਦੇ ਦਰਬਾਰ ਵਿੱਚ ਰੋਜ਼ ਆਉਂਦੇ ਹਾਂ, ਸਾਡੇ ਉੱਤੇ ਤਾਂ ਇਹ ਚੀਜ਼ ਲਾਗੂ ਨਹੀਂ ਨਾ ਹੋ ਸਕਦੀ, ਨਾ ਆਤਮਕ ਮੌਤ ਨਾ ਆਵਣ ਜਾਣ ਦਾ ਚੱਕਰ, ਕਿਉਂਕਿ ਅਸੀਂ ਤਾਂ ਰੋਜ਼ ਗੁਰੂ ਨੂੰ ਮਿਲਣ ਵਾਸਤੇ ਆਉਂਦੇ ਹਾਂ। ਭਾਵੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਦਰਸ਼ਨ ਕਰਨ ਵਾਸਤੇ ਆਈਏ ਤੇ ਭਾਵੇਂ ਮੰਜੀ ਸਾਹਿਬ ਗੁਰੂ ਘਰ ਦੀਵਾਨ ਹਾਲ ਦੇ ਵਿੱਚ ਦਰਸ਼ਨ ਕਰਨ ਵਾਸਤੇ ਆਈਏ ਤੇ ਭਾਵੇਂ ਆਪਣੇ ਸ਼ਹਿਰ ਦੇ ਅੰਦਰ ਕਿਸੇ ਗੁਰਦੁਆਰੇ ਦੇ ਅੰਦਰ ਜਾਈਏ, ਪਿੰਡ ਦੇ ਵਿੱਚ ਵੀ ਗੁਰਦੁਆਰੇ ਜਾਈਏ, ਅਸੀਂ ਸੋਚਦੇ ਹਾਂ ਮੁਲਾਕਾਤ ਕਰ ਆਏ ਹਾਂ, ਪਰ ਮਹਾਰਾਜ ਕਿਰਪਾ ਕਰਦੇ ਨੇ ਜਿਨ੍ਹਾਂ ਦੇ ਅੰਦਰ ਗੁਰੂ ਦੀ ਪ੍ਰਤੀਤ ਨਹੀਂ, ਭਾਵੇਂ ਉਹ ਸੌ ਵਾਰ ਗੁਰੂ ਦੇ ਕੋਲ ਆ ਗੁਰੂ ਨੂੰ ਮੱਥਾ ਟੇਕ ਦੀ ਨਾ ਆਤਮਕ ਮੌਤ ਦੂਰ ਹੋਣੀ ਹੈ ਤੇ ਨਾ ਜੰਮਣ ਮਰਨ ਦਾ ਚੱਕਰ ਦੂਰ ਹੋਣਾ। ਗੁਰੂ ਕੀ ਪ੍ਰਤੀਤ ਨਾ ਆਗਿਆ ਸ਼ਬਦ ਨਾ ਲਾਗੋ ਭਾਉ। ਮਹਾਰਾਜ ਆਖਦੇ ਨੇ ਗੁਰਬਿਰ ਸੁਖ ਨਾ ਉਪਜਾ ਭਾਵੇਂ ਸੌ ਗੇੜਾ ਆਵੋ ਜਾ। ਸੌ ਵਾਰੀ ਭਾਵੇਂ ਗੁਰੂ ਕੋਲ ਆ, ਪ੍ਰਿਥੀ ਚੰਦ ਕਿੰਨੇ ਵਾਰੀ ਆਉਂਦਾ ਹੋਵੇਗਾ, ਰਾਮ ਰਾਮ ਕਿੰਨੇ ਵਾਰੀ ਗੁਰੂ ਕੋਲ ਆਉਂਦਾ ਹੋਵੇਗਾ, ਦੁਨੀ ਚੰਦ ਕਿੰਨੇ ਵਾਰੀ ਗੁਰੂ ਕੋਲ ਆਉਂਦਾ ਹੋਵੇਗਾ, ਧੀਰ ਮਨ ਗੁਰੂ ਦੇ ਦਰਸ਼ਨ ਕਿੰਨੇ ਵਾਰੀ ਕਰਦਾ ਹੋਵੇਗਾ। ਪਰ ਸਾਧ ਸੰਗਤ ਰਹਿਨਾਮਿਆਂ ਦੇ ਅੰਦਰ ਹਦਾਇਤ ਕਰ ਦਿੱਤੀ, ਰਾਮ ਰਾਈਏ ਧੀਰ ਮਲੀਏ ਪ੍ਰਿਥੀ ਚੰਦੀਏ, ਇਹਨਾਂ ਦੇ ਨਾਲ ਰੋਟੀ ਬੇਟੀ ਦੀ ਸਾਂਗ ਨਹੀਂ ਰੱਖਣੀ। ਕਿਉਂ? ਗੁਰੂ ਨੇ ਕਿਰਪਾ ਕੀਤੀ, ਆਖਿਆ ਸੋ ਸਿੱਖ ਸਖਾ ਬੰਦਤ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ, ਵਿਛੜੋ ਝੋਟਾ ਖਾਵੇ। ਗੁਰੂ ਨਾਲ ਮਿਲਾਪ ਕੀ? ਗੁਰੂ ਦੀ ਮੱਤ ਨੂੰ ਆਪਣੇ ਜੀਵਨ ਅੰਦਰ ਧਾਰਨ ਕਰਨਾ। ਤੇ ਸਤਿਗੁਰਾਂ ਦੇ ਬਚਨ ਨੇ, ਸਤਿਗੁਰ ਤੇ ਜੋ ਮੂੰਹ ਫੇਰੇ ਉਹ ਧਰਮ ਦੇ ਨਾ ਟਿਕਾਣਾ, ਧਰ ਤੋਂ ਅਪਮਾਨ ਨਾ ਝੱਲਈ ਵਿੱਚ ਵਿਚਾ ਪਏ ਪਚਨ। ਜਿਨ੍ਹਾਂ ਨੇ ਸਤਿਗੁਰੂ ਵੱਲੋਂ ਮੂੰਹ ਫੇਰ ਲਿਆ ਉਹਨਾਂ ਦੀ ਭਟਕਣਾ ਮੁੱਕ ਨਹੀਂ ਸਕਦੀ। ਕਿਉਂ? ਮਹਾਰਾਜ ਉਹਨਾਂ ਦੇ ਨਾਲ ਫਿਰ ਕੀ ਬੀਤਦੀ ਹੈ? ਸਤਿਗੁਰੂ ਕਿਰਪਾ ਕਰਦੇ ਨੇ, ਨਾ ਉਹਨਾਂ ਨੂੰ ਧਰਤੀ ਝੱਲਦੀ ਤੇ ਨਾ ਉਹਨਾਂ ਨੂੰ ਅਸਮਾਨ ਵੀ ਆਪਣੇ ਅੰਦਰ ਜਗ੍ਹਾ ਦਿੰਦਾ ਹੈ, ਤਾਂ ਉਹਨਾਂ ਨੂੰ ਕਿਤੇ ਵੀ ਟਿਕਾਣਾ ਨਹੀਂ ਮਿਲਦਾ। ਤੇ ਫਿਰ ਮਹਾਰਾਜ ਉਹਨਾਂ ਦਾ ਟਿਕਾਣਾ ਹੈ ਕਿੱਥੇ? ਮਹਾਰਾਜ ਕਿਰਪਾ ਕਰਦੇ ਨੇ, ਉਹ ਗੰਦਗੀ ਦੇ ਕੀੜੇ ਬਣ ਜਾਂਦੇ ਨੇ, ਗੰਦਗੀ ਵਿੱਚ ਹੀ ਫਿਰ ਉਹਨਾਂ ਦਾ ਜਨਮ ਮਰਨ ਦਾ ਚੱਕਰ ਆਰੰਭ ਹੋ ਜਾਂਦਾ ਹੈ। ਮਹਾਰਾਜ ਕਿਰਪਾ ਕਰਦੇ ਨੇ, ਸਤਿਗੁਰ ਤੇ ਜੋ ਮੂੰਹ ਫੇਰੇ ਉਹ ਧਰਮ ਦੇ ਨਾ ਟਿਕਾਣਾ, ਧਰਤ ਅਸਮਾਨ ਨਾ ਝੱਲਈ ਵਿੱਚ ਵਿੱਚ ਪਏ ਪਚਨ। ਇੱਕ ਹੋਰ ਉਦਾਹਰਨ ਦਿੱਤੀ, ਜੋ ਸਤਿਗੁਰ ਤੇ ਮੂੰਹ ਫਿਰੇ ਤਿੰਨਾ ਠਾਣ ਨਾ ਠਾਣ, ਜਿਉ ਛੁੱਟਰ ਘਰ ਘਰ ਫਿਰੈ ਦੋ ਚਾਰਣ ਬਣਾਉ। ਜਿਵੇਂ ਪਤੀ ਦਾ ਪਿਆਰ ਛੱਡ ਕੇ ਭੈੜੇ ਆਚਰਨ ਵਾਲੀ ਬਦਨਾਮ ਔਰਤ ਘਰ ਘਰ ਦੇ ਅੰਦਰ ਭਟਕਦੀ ਨਾ, ਬਿਲਕੁਲ ਉਹਨਾਂ ਲੋਕਾਂ ਦੀ ਇਹ ਹਾਲਤ ਹੈ। ਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਜਿਹੜੇ ਗੁਰੂ ਵੱਲੋਂ ਮੂੰਹ ਫੇਰ ਲੈਂਦੇ। ਪੜ੍ਹੋ ਮਹਾਰਾਜ ਦੇ ਬਚਨ, ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੋਚੇਤ, ਜੇ ਗੁਰੂ ਨੂੰ ਨਹੀਂ ਚੇਤਦੇ, ਗੁਰੂ ਦੀ ਮੱਤ ਨੂੰ ਜੀਵਨ ਅੰਦਰ ਧਾਰਨ ਨਹੀਂ ਕਰਦੇ ਤੇ ਆਪਣੀ ਮੱਤ ਕਰਕੇ ਹੁਸ਼ਿਆਰ ਬਣੇ ਰਹਿੰਦੇ ਨੇ, ਚਤਰ ਬਣੇ ਰਹਿੰਦੇ ਨੇ, ਉਹਨਾਂ ਦੀ ਹਾਲਤ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਬਿਆਨ ਕਰ ਰਹੇ ਨੇ। ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ, ਛੁੱਟੇ ਤਿਲ ਬੁਆਰ ਜੋ ਸੁਨੇ ਅੰਦਰ ਖੇਤ, ਖੇਤਾਂ ਅੰਦਰ ਛੁੱਟਿਆ ਕਹੋ ਨਾਨਕ ਸੌ ਨਾ। ਫਲੀਆਂ ਫੁਲੀਆਂ ਬੱਪੜੇ ਪੀਤਾਂ ਵਿੱਚ ਸੁਆ, ਤਿਲਾਂ ਦੇ ਬੂਟੇ ਜ਼ਿਮੀਦਾਰ ਬੀਜਦਾ ਬੀਜ ਪੈਦਾ ਹੋ ਜਾਂਦੇ ਨੇ, ਖੇਤ ਦੇ ਅੰਦਰ ਫੁੱਲ ਵੀ ਲੱਗਦੇ ਨੇ, ਪਰ ਫਲੀਆਂ ਵੀ ਲੱਗ ਜਾਂਦੀਆਂ ਨੇ, ਫਲੀਆਂ ਦੇ ਵਿੱਚ ਬੀਜ ਨਹੀਂ ਹੁੰਦਾ, ਕੇਵਲ ਤੇ ਕੇਵਲ ਅੰਦਰ ਸੁਆਹ ਹੁੰਦੀ, ਮਿੱਟੀ ਹੁੰਦੀ। ਤੇ ਜ਼ਿਮੀਦਾਰ ਐਸੇ ਬੂਟਿਆਂ ਦਾਤਰੀ ਨਾਲ ਖੜਕਾ ਕੇ ਛੱਡ ਦਿੰਦਾ। ਹੁਣ ਸੌ ਨਾ ਦੀ ਗੱਲ, ਉਹਨਾਂ ਬੂਟਿਆਂ ਦੇ ਸਾਂ ਮਾਰਕ ਬਣ ਜਾਂਦੇ ਨੇ। ਇੱਕ ਮਾਰਕ ਨੇ ਛੱਡਿਆ ਬੂਟੇ ਖਸਮੇ ਹੋ ਗਏ, ਸਾਂ ਮਾਰਕ ਬਣ ਗਏ। ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਬੜੇ ਸੁੰਦਰ ਅਰਥ ਕੀਤੇ ਨੇ। ਉਹ ਕਹਿੰਦੇ ਨੇ ਜਦੋਂ ਉਹ ਬੂਟੇ ਖੇਡ ਦੇ ਅੰਦਰ ਖੜੇ ਹੁੰਦੇ ਨੇ, ਕਰਮੀ ਕਮੀਨ ਜਿਹੜੇ ਆਪਣੇ ਘਰਾਂ ਦੇ ਅੰਦਰ ਬਾਲਣ ਦੀ ਥਾਂ ਇਹਨਾਂ ਬੂਟਿਆਂ ਨੂੰ ਵਰਤਦੇ ਨੇ, ਉਹ ਆਪਣੇ ਘਰਾਂ ਦੇ ਅੰਦਰ ਲੈ ਜਾਂਦੇ ਨੇ। ਇੱਕ ਮਾਲਕ ਨੇ ਛੱਡਿਆ, ਅਨੇਕਾਂ ਮਾਲਕ ਜਿਹੜੇ ਹਨ ਉਹਨਾਂ ਦੇ ਬਣ ਗਏ। ਇਸੇ ਤਰ੍ਹਾਂ ਜਦੋਂ ਅਸੀਂ ਆਪਣੀ ਹੁਸ਼ਿਆਰੀ ਕਰਕੇ, ਚਤੁਰਾਈ ਕਰਕੇ ਗੁਰੂ ਵੱਲੋਂ ਮੂੰਹ ਫੇਰ ਲੈਂਦੇ ਹਾਂ, ਗੁਰੂ ਵਿੱਚ ਪਤ ਕਰ ਲੈਂਦੇ ਹਾਂ, ਉਸ ਵੇਲੇ ਇੱਕ ਨਹੀਂ ਅਨੇਕਾਂ ਵਿਕਾਰ ਹੀ ਸਾਨੂੰ ਆ ਕੇ ਘੇਰ ਲੈਂਦੇ ਨੇ, ਅਨੇਕਾਂ ਵਿਕਾਰ ਆਪਣੀ ਪਕੜ ਵਿੱਚ ਲੈ ਲੈਂਦੇ ਨੇ। ਸਤਿਗੁਰਾਂ ਨੇ ਕਿਰਪਾ ਕੀਤੀ, ਇੱਥੇ ਬਿਨ ਗੁਰ ਭੇਟੇ ਮਨ ਆਈਆ ਜਾਈਆ, ਗੁਰੂ ਨਾਲ ਮਿਲਾਪ ਕੀਤਿਆਂ ਤੋਂ ਬਗੈਰ ਆਤਮਕ ਮੌਤ ਵੀ ਘੇਰਦੀ ਹੈ ਤੇ ਜੰਮਣ ਮਰਨ ਦਾ ਚੱਕਰ ਵੀ ਬਣਿਆ ਰਹਿੰਦਾ। ਕਿਉਂਕਿ ਮਹਾਰਾਜ ਨੇ ਕਿਰਪਾ ਕੀਤੀ, ਜਦ ਬਦ ਹੁਕਮ ਨਾ ਬੋਝਤਾ ਤਦ ਹੀ ਲੋ ਦੁਖੀਆ, ਗੁਰਮਿਲ ਹੁਕਮ ਪਛਾਣਿਆ ਤਦ ਹੀ ਤੇ ਸੁਖੀਆ। ਤੇ ਹੁਣ ਅੱਗੇ ਕਿਰਪਾ ਕਰਦੇ ਨੇ ਮਹਾਰਾਜ, ਜਿਨ੍ਹਾਂ ਨੇ ਗੁਰੂ ਦਾ ਹੁਕਮ ਬੁਝਿਆ, ਗੁਰੂ ਦੇ ਹੁਕਮ ਦੀ ਪਾਲਣਾ ਕੀਤੀ, ਉਹਨਾਂ ਦਾ ਜਨਮ ਮਰਨ ਦਾ ਚੱਕਰ ਮਿਟ ਗਿਆ। ਉਹ ਆਪਦੇ ਨੇ ਬਹੁਤ ਕੰਮ ਕਾਰੇ ਆਵੇਗੇ, ਆਪਣ ਜਾਣਾ ਹੁਕਮ ਤਿਸੇ ਦਾ, ਹੁਕਮੇ ਬੁਝੋ ਸਦਾ ਰਹਿਗੇ। ਸਾਥ ਰਾਏ ਨੇ ਕਿਰਪਾ ਮੰਗੀ ਸੀ ਨਾ ਗੁਰੂ ਨਾਨਕ ਪਾਤਸ਼ਾਹ ਜੀ ਕੋਲੋਂ ਪਟਨਾ ਸਾਹਿਬ ਦੀ ਪਾਵਨ ਧਰਤੀ ਤੇ, ਤੇ ਮਹਾਰਾਜ ਕਹਿਣ ਲੱਗੇ ਜੇ ਕਿਰਪਾ ਲੈਣੀ ਆ ਨਾ ਤੇ ਆਪਣੇ ਨੌਕਰ ਅਧਰਕੇ ਦੇ ਚਰਨਾਂ ਵਿੱਚ ਪੈ ਜਾ। ਆਖਣ ਲੱਗਾ ਮਹਾਰਾਜ, ਇਹ ਤਾਂ ਮੇਰਾ ਨੌਕਰ ਹੈ, ਇਸ ਦੇ ਚਰਨਾਂ ਵਿੱਚ ਪਿਆ ਮੈਨੂੰ ਕੀ ਪ੍ਰਾਪਤ ਹੋਵੇਗਾ। ਮਹਾਰਾਜ ਕਹਿਣ ਲੱਗੇ, ਬਸ ਇਹੋ ਗੱਲ ਤੈਨੂੰ ਸਮਝਾਣੀ ਹੈ, ਚਰਨਾਂ ਵਿੱਚ ਪਵੇਗਾ, ਅੱਜ ਤੱਕ ਤੇਰਾ ਸੁਭਾਅ ਸੀ ਹੁਕਮ ਕਰਨਾ, ਤੇ ਚਰਨਾਂ ਵਿੱਚ ਪੈਣ ਤੋਂ ਬਾਅਦ ਤੈਨੂੰ ਹੁਕਮ ਮੰਨਣ ਦੀ ਜਾਤ ਆ ਜਾਵੇਗੀ, ਹੁਕਮ ਤੇ ਚੱਲਣ ਦੀ ਤੈਨੂੰ ਜਾਤ ਆ ਜਾਵੇਗੀ। ਸਤਿਗੁਰੂ ਕਿਰਪਾ ਕਰਦੇ ਨੇ, ਰਹਾਉ ਦੇ ਪਦੇ ਵਿੱਚ ਦੋਵੇਂ ਪੱਖ ਰੱਖ ਦਿੱਤੇ। ਇੱਕ ਉਹ ਨੇ ਜਿਹੜੇ ਗੁਰੂ ਦੀ ਸ਼ਰਨ ਵਿੱਚ ਪੈ ਕੇ ਵਾਹਿਗੁਰੂ ਪਰਮਾਤਮਾ ਦੀ ਭਗਤੀ ਕਰਦੇ ਨੇ, ਉਹ ਆਤਮਕ ਅਡੋਲਤਾ ਦੇ ਵਿੱਚ ਟਿਕ ਜਾਂਦੇ ਨੇ, ਉਹਨਾਂ ਨੂੰ ਸਹਿਜ ਘਰ ਪ੍ਰਾਪਤ ਹੋ ਜਾਂਦਾ ਹੈ। ਕਿਉਂਕਿ ਗੁਰਮੁਖ ਸਹਿਜ ਘਰ ਜਾਇ ਫਰੋਦਾ ਹੈ, ਭਾਈ ਗੁਰਦਾਸ ਜੀ, ਗੁਰਮੁਖ ਜਿਹੜਾ ਹੈ ਉਹ ਸਹਿਜ ਘਰ ਦੇ ਅੰਦਰ ਪਹੁੰਚ ਜਾਂਦਾ ਹੈ ਗੁਰੂ ਦੀ ਕਿਰਪਾ ਦੇ ਨਾਲ। ਤੇ ਜਿਹੜਾ ਗੁਰੂ ਨਾਲ ਮਿਲਾਪ ਨਹੀਂ ਕਰਦਾ, ਗੁਰੂ ਦੀ ਮਤ ਨੂੰ ਜੀਵਨ ਅੰਦਰ ਧਾਰਨ ਨਹੀਂ ਕਰਦਾ, ਗੁਰੂ ਦੀ ਮਤ ਤੇ ਨਹੀਂ ਤੁਰਦਾ, ਆਤਮਕ ਮੌਤ ਤੇ ਮਰਦਾ ਵੀ ਹੈ ਤੇ ਜੰਮਣ ਮਰਨ ਦਾ ਚੱਕਰ ਵੀ ਉਸ ਤੇ ਲਾਗੂ ਹੋਇਆ ਰਹਿੰਦਾ। ਪੜੋ ਬਚਨ, ਦੇਖੋ ਭਾਈ ਗਿਆਨ ਕੀ ਆਈ ਆਂਧੀ, ਸਭੇ ਉਡਾਈ ਭਰਮ ਕੀ ਟਾਂਗੀ, ਰਹੇ ਨਾ ਮਾਇਆ ਬਾਂਧੀ, ਦੋ ਚਿੱਤੇ ਕੀ ਦੋ ਥੋਣ ਗਿਰਾਨੀ, ਮੁਖ ਪਰਿੰਦਾ ਬੂਟਾ ਤਿਸ਼ਨਾ ਸ਼ਾਨ ਪਰੀ ਤਾਰੂ ਪਰ, ਦੁਰਮਤ ਭਾਂਡਾ ਬੂਟਾ ਆਂਧੀ ਪਾਛੇ ਜੋ ਜਲ ਬਰਖੈ, ਤੈ ਤੇਰਾ ਜਨ ਪੀਨਾ ਕੋ ਕਬੀਰ ਮਨ ਭਇਆ ਪ੍ਰਗਾਸਾ, ਉਹਦੇ ਭਾਣ ਜਗ ਚੀਨਾ ਬੇਗਮਪੁਰਾ, ਸ਼ਹਿਰ ਕੋ ਨਾਉ ਦੁਖ ਆਦੋ ਨਹੀਂ ਤੈ ਠਾ, ਨਾ ਤਸਵੀਸ ਖਿਰਾਨ ਨਾ ਮਾ ਖਾ, ਨਾ ਖਤਾ ਨਾ ਤਰਸ ਜਵਾਨ, ਅਬ ਮੈਂ ਖੂਬ ਵਤਨ ਗਾ ਪਾਈ, ਉਹਾ ਖੈਰ ਸਦਾ ਮੇਰੇ ਭਾਈ, ਕਾਇਮ ਦਾਇਮ ਸਦਾ ਪਾਤਸ਼ਾਹੀ, ਦੋਪਨਾ ਸੇਮ ਏਕ ਸੋ ਆਈ, ਆਪਾ ਦਾਨ ਸਦਾ ਮਸ਼ਹੂਰ, ਉਹਾ ਗਰੀ ਬਸੇ ਮਾਮੂਰ, ਤਿਉ ਤਿਉ ਸੈਰ ਕਰੇ ਜਿਉ ਭਾਵੈ, ਮਹਿਰਮ ਮਹਿਰ ਨਾ ਕੋ ਅਟਕਾਵੈ, ਕਹਿ ਦਾਸ ਖਿਲਾਫ ਚ ਮਾਰਾ, ਜੋ ਹਮ ਸ਼ਹਿਰੀ ਸੋ ਮੀਤ ਹਮਾਰਾ। ਉਹ ਜਗ੍ਹਾ ਸਹਿਜ ਵਾਲੀ ਐਸੀ ਹੈ ਜਿੱਥੇ ਕੋਈ ਗਮ ਨਹੀਂ, ਜਿੱਥੇ ਕੋਈ ਤਕਲੀਫ ਨਹੀਂ, ਜਿੱਥੇ ਕੋਈ ਫਿਕਰ ਨਹੀਂ, ਜਿੱਥੇ ਕੋਈ ਗਲਤੀ ਨਹੀਂ, ਉਹ ਅਵਸਥਾ ਹਮੇਸ਼ਾ ਕਾਇਮ ਰਹਿਣ ਵਾਲੀ ਹੈ। ਆਪਾਂ ਖੂਬ ਵਤਨ ਗਾ ਪਾਈ, ਉਹ ਖੈਰ ਸਦਾ ਮੇਰੇ ਭਾਈ। ਦੋਵੇਂ ਪੱਖ ਰਹਾਉ ਦੇ ਪਦੇ ਵਿੱਚ ਰੱਖ ਦਿੱਤੇ, ਗੁਰਮੁਖ ਮੁਖ ਵਾਲਾ ਵੇ। ਆਪ ਜੀ ਰੋਜ਼ਾਨਾ ਬਚਨ ਪੜ੍ਹਦੇ ਹੋ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਮਹਾਰਾਜ ਕਿਰਪਾ ਕਰਦੇ ਨੇ, ਜੇ ਕੋਈ ਸਿੱਖ ਗੁਰੂ ਦੇ ਸਨਮੁਖ ਰਹਿਣ ਵਾਲਾ ਹੈ ਉਸਦੀ ਹਾਲਤ ਕੀ ਹੈ, ਤੇ ਜਿਹੜਾ ਗੁਰੂ ਤੋਂ ਬੇਮੁਖ ਹੈ ਉਸਦੀ ਹਾਲਤ ਕੀ ਹੈ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋ ਨਹੀਂ, ਜੀਓ ਰਹੇ ਗੁਰੂ ਨਾਨਕ, ਗੁਰ ਕੇ ਚਰਨ ਹਿਰਦੇ ਧਿਆਏ, ਅੰਤਰ ਆਪ ਮੈਂ ਸੰਭਾਲੀ, ਆਪ ਸ਼ਬਦ ਸਦਾ ਮੈਂ ਪਰਨੈ, ਗੁਰ ਬਿਨ ਅਵਰ ਨਾ ਜਾਣੇ ਕੋਈ, ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ, ਪੁੱਛੋ ਵਿਵੇਕੀਆਂ ਜਾਏ, ਅਨੇਕ ਜੂਨੀ ਭਰਮੇ ਆਵੇ, ਬਿਨ ਗੁਰ ਭੇਟੇ ਮਨ ਆਗਿਆ ਜਾਏ, ਅਨੇਕ ਜੂਨੀ ਭਰਮੇ ਆਵੇ। ਮਹਾਰਾਜ ਆਪਦੇ ਨੇ ਅਨੇਕਾਂ ਜੂਨੀਆਂ ਦੇ ਵਿੱਚ ਭਟਕਣ ਤੋਂ ਬਾਅਦ ਵੀ ਜੇ ਗੁਰੂ ਕਿਰਪਾ ਕਰ ਦੇਵੇ। ਸਾਧ ਸੰਗਤ, ਮੈਨੂੰ ਇੱਕ ਗੱਲ ਵਿਦਵਾਨ ਸੱਜਣ ਭਾਈ ਹਰਭਜਨ ਸਿੰਘ ਜੀ ਜੋਗੀ ਦੀ, ਜਿਹੜੀ ਬਹੁਤ ਪਹਿਲਾ ਸਮਾਂ ਕਵੀ ਮੈਂ ਕੈਸ ਦੇ ਰਾਹੀਂ ਸੁਣੀ, ਕਹਿੰਦੇ ਨੇ ਮੇਰੇ ਦਾਦਾ ਜੀ ਵਾਹਿਗੁਰੂ ਦੀ ਕਿਰਪਾ ਦੇ ਪਾਤਰ ਸਨ, ਗੁਰੂ ਦੀ ਉਹਨਾਂ ਉੱਤੇ ਬੜੀ ਬਖਸ਼ਿਸ਼ ਸੀ, ਮੇਰੀ ਉਮਰ ਬਹੁਤ ਛੋਟੀ, ਤੇ ਕਹਿੰਦੇ ਨੇ ਮੈਨੂੰ ਨਾਲ ਲੈ ਲਿਆ, ਕਹਿਣ ਲੱਗੇ ਭਜਨ ਫਲਾਣੇ ਪਿੰਡ ਜਾਣਾ, ਮੈਂ ਨਾਲ ਤੁਰ ਪਿਆ, ਤੇ ਕਹਿੰਦੇ ਨੇ ਬਾਲਮੀਕਾ ਦੇ ਮਹੱਲੇ ਵਿੱਚ ਚਲੇ ਗਏ। ਉੱਥੋਂ ਕੀ ਕਰ ਰਹੇ ਸਨ, ਇੱਕ ਸੂਰ ਉਹਨਾਂ ਨੇ ਘੇਰਿਆ ਹੋਇਆ ਤੇ ਉਹਨੂੰ ਦੌੜਾ ਕੇ ਮਾਰਨ ਦਾ ਯਤਨ ਕਰ ਰਿਹਾ ਸੀ। ਕਹਿੰਦੇ ਨੇ ਜਦੋਂ ਸੂਰ ਹਟ ਗਿਆ ਤੇ ਉਹਨਾਂ ਨੇ ਉਹਨੂੰ ਜਦੋਂ ਅਰਮ ਹੋਇਆ ਜਾਂ ਹੋ ਗਿਆ ਅੱਗ ਦੇ ਉੱਤੇ ਉਸਦੇ ਵਾਰ ਸਾਧਨ ਵਾਸਤੇ ਲਟਕਾ ਦਿੱਤਾ। ਹੁਣ ਉਸ ਅਵਸਥਾ ਦੇ ਅੰਦਰ ਦਾਦਾ ਜੀ ਉਸ ਜਗ੍ਹਾ ਤੇ ਜਾ ਕੇ ਬਹਿ ਕੇ ਕਹਿੰਦੇ ਨੇ ਮੈਨੂੰ ਵੀ ਨਾਲ ਹੀ ਬਿਠਾ ਲਿਆ, ਮੈਨੂੰ ਵੀ ਨਾਲ ਬਿਠਾ ਲਿਆ। ਜਦੋਂ ਉਹਨਾਂ ਨੇ ਉਹ ਸਾਰਾ ਕਰਮ ਕਰ ਲਿਆ, ਮੈਨੂੰ ਕਹਿਣ ਲੱਗੇ ਚੱਲ ਭਜਨ ਚੱਲੀਏ, ਮੈਂ ਤੁਰ ਪਿਆ। ਤਾਂ ਰਸਤੇ ਵਿੱਚ ਮੈਂ ਇੱਕ ਬੇਨਤੀ ਕੀਤੀ, ਦਾਦਾ ਜੀ ਇਹੋ ਜੀ ਮਾੜੀ ਜਗ੍ਹਾ ਭਿਅੰਕਰ ਜਗ੍ਹਾ ਤੇ ਮੈਨੂੰ ਕਿਉਂ ਲੈ ਕੇ ਆਏ। ਤੇ ਦਾਦਾ ਜੀ ਦਾ ਜਵਾਬ ਸੀ, ਹਰਭਜਨ ਸਿੰਘ ਜੋਗੀ ਕਹਿੰਦੇ ਨੇ ਵੀ ਇੱਥੇ ਵੀ ਬਹੁਤ ਜ਼ਰੂਰੀ ਕੰਮ ਸੀ, ਗੁਰੂ ਨੇ ਕਿਰਪਾ ਕੀਤੀ, ਸੁਝਾਅ ਦਿੱਤਾ, ਇਹ ਜਿਹੜਾ ਸੂਰ ਅੱਜ ਮਰਿਆ ਇਹ ਪਹਿਲਾਂ ਸਿੱਖ ਦੇ ਰੂਪ ਵਿੱਚ ਸੀ, ਪਰ ਮਾੜਾ ਕਰਮ ਕਰਨ ਕਰਕੇ ਇਹਨੂੰ ਸੂਰ ਦੀ ਜੋਨੀ ਪ੍ਰਾਪਤ ਹੋਈ, ਪਰ ਅੱਜ ਇਹਦਾ ਉਧਾਰ ਕਰਨ ਵਾਸਤੇ ਕੇਵਲ ਤੇ ਕੇਵਲ ਅਕਾਲ ਪੁਰਖ ਗੁਰੂ ਨੇ ਕਿਰਪਾ ਕੀਤੀ। ਉਹ ਕਹਿੰਦੇ ਨੇ ਮੈਂ ਜਪਜੀ ਸਾਹਿਬ ਦਾ ਪਾਠ ਕੀਤਾ ਤੇ ਹੁਣ ਇਹ ਫਿਰ ਮਨੁੱਖਾ ਜੋਨੀ ਦੇ ਵਿੱਚ ਆਵੇਗਾ। ਭਗਤ ਸਿੰਘ ਜੋਗੀ ਇੱਥੋਂ ਤੱਕ ਕਹਿੰਦੇ ਨੇ ਵੀ ਉਹ ਮੈਨੂੰ ਦੱਸ ਦਿੱਤਾ ਵੀ ਫਲਾਣੇ ਪਿੰਡ ਦੇ ਅੰਦਰ ਫਲਾਣੇ ਘਰ ਦੇ ਅੰਦਰ ਇਹਨੇ ਜਨਮ ਲੈਣਾ। ਤੇ ਹਰਭਜਨ ਸਿੰਘ ਕਹਿਣ ਲੱਗੇ ਵੀ ਉੱਥੇ ਮੇਰੀ ਮਾਸੀ ਰਹਿੰਦੀ ਸੀ ਦੂਰੋਂ ਨੇੜਿਓਂ, ਮੈਂ ਮਾਂ ਨੂੰ ਨਾ ਗਿਆ, ਜਦੋਂ ਮਾਸੀ ਦੇ ਘਰ ਅੰਦਰ ਗਏ ਜਿਹੜਾ ਟਿਕਾਣਾ ਦੱਸਿਆ ਸੀ ਕੇਵਲ ਤੇ ਕੇਵਲ ਉਹ ਮਾਸੀ ਦਾ ਘਰ ਸੀ। ਕਹਿੰਦੇ ਨੇ ਮੈਂ ਸਹਿਜ ਸੁਭਾਈ ਮਾਸੀ ਨੂੰ ਕਹਿ ਦਿੱਤਾ ਕਿ ਤੁਹਾਡੇ ਘਰ ਪੋਤਰ ਹੋਵੇਗਾ, ਤੇ ਉਹਨੇ ਕਹਿ ਦਿੱਤਾ ਭਜਨ ਜੇ ਪੋਤਰ ਹੋਵੇਗਾ ਨਾ ਮੈਂ ਸ਼ੱਕਰ ਨਾਲ ਜਾਂ ਖੰਡ ਨਾਲ ਤੇਰਾ ਮੂੰਹ ਮਿੱਠਾ ਕਰਾਵਾਂਗੀ। ਸਮਾਂ ਆ ਗਿਆ, ਬੱਚੇ ਨੇ ਜਨਮ ਲੈ ਲਿਆ। ਤਾਂ ਮਾਂ ਨੇ ਇੱਕ ਗੱਲ ਕਹੀ, ਕਹਿਣ ਲੱਗੀ ਭਜਨ ਇਹ ਗੱਲ ਤੂੰ ਕਿਵੇਂ ਕਹਿ ਦਿੱਤੀ? ਆਖਣ ਲੱਗਾ ਮਾਂ ਦੱਸਾਂਗਾ ਤੈਨੂੰ ਤਾਂ, ਪਰ ਜੇ ਤੂੰ ਅੱਗੇ ਪਰਿਵਾਰ ਨੂੰ ਨਹੀਂ ਦੱਸੇਗੀ, ਕਿਉਂਕਿ ਜੇ ਤੂੰ ਪਰਿਵਾਰ ਨੂੰ ਦੱਸ ਦਿੱਤਾ ਤੇ ਉਹਨਾਂ ਦੇ ਮਨ ਵਿੱਚ ਇੱਕੋ ਹੀ ਖਿਆਲ ਰਹਿਣਾ ਕਿ ਸਾਡੇ ਘਰ ਸੂਰ ਨੇ ਆ ਕੇ ਜਨਮ ਲੈ ਲਿਆ। ਫਿਰ ਧਿਆਨ ਦੇਵਿਓ, ਕਹਿਣ ਲੱਗੇ ਦੱਸਾਂਗਾ ਜ਼ਰੂਰ, ਪਰ ਦੱਸਣਾ ਅੱਗੇ ਪਰਿਵਾਰ ਨੂੰ ਨਹੀਂ। ਫਿਰ ਧਿਆਨ ਦੇਵਿਓ ਸਾਧ ਸੰਗਤ, ਜਦੋਂ ਮੈਂ ਇਹ ਬਚਨ ਸੁਣੇ ਭਜਨ ਸਿੰਘ ਜੋਗੀ ਦੇ, ਤੇ ਮੈਨੂੰ ਇਉਂ ਲੱਗਾ ਵੀ ਸਿੱਖ ਭਾਵੇਂ ਜਿਹੜਾ ਨਾ ਗੁਰੂ ਵੱਲ ਪਿੱਠ ਕਰ ਦੇਵੇ ਤਾਂ ਗੁਰੂ ਫਿਰ ਵੀ ਆਪਣਾ ਬਿਰਦ ਜਾਣ ਕੇ ਮੈਂ ਜਿਹੜੇ ਇਹ ਬਚਨ ਆਪ ਜੀ ਦੇ ਨਾਲ ਦੁਹਰਾ ਰਿਹਾ ਜੇ ਕੋ ਗੁਰ ਤੇ ਵੇਖ ਹੋਵੇ ਬਿਨ ਸਤਿਗੁਰੂ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਵੇ ਕੋਈ ਪੁੱਛੋ ਵਿਵੇਕੀਆਂ ਜਾਣੇ ਅਨੇਕ ਜੂਨੀ ਭਰਮ ਆਵੇ ਬਿਨ ਸਤਿਗੁਰੂ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਭ ਕਰਨੀ ਸਤਿਗੁਰੂ ਫਿਰ ਮੁਕਤ ਪਾਏ ਲਾਭ ਕਰਨੀ ਸਤਿਗੁਰ ਸ਼ਬਦ ਕਮਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਗੁਰੂ ਕਿਰਪਾ ਕਰੇ ਤੇ ਸਾਧ ਸੰਗਤ ਫਿਰ ਉਹ ਆਪਣਾ ਬਿਰਧ ਜਾਣ ਕੇ ਜੋ ਸ਼ਬਦ ਆਵੇ ਤੇ ਸਕੰਠ ਲਾਵੇ ਇਹ ਬਿਰਧ ਸੁਵਾਮੀ ਸੱਤਾ ਵਾਲੀ ਜਿਹੜੀ ਸੰਭਾਲ ਉਹ ਆਪਣੇ ਜੀਵਨ ਦੇ ਅੰਦਰ ਕਰਦਾ ਸਤਿਗੁਰ ਕਿਰਪਾ ਕਰਨ ਆਪਾਂ ਗੁਰੂ ਦੀ ਸ਼ਰਨ ਵਿੱਚ ਪੈ ਕੇ ਰੱਬ ਦੀ ਭਗਤੀ ਕਰੀਏ ਆਤਮਿਕ ਅਡੋਲਤਾ ਪ੍ਰਾਪਤ ਕਰੀਏ ਕਿਉਂਕਿ ਗੁਰੂ ਨਾਲੋਂ ਬੇਮੁਖ ਹੋਵਾਂਗੇ ਗੁਰੂ ਵੱਲੋਂ ਮੂੰਹ ਫੇਰਾਂਗੇ ਗੁਰੂ ਦੀ ਮੱਤ ਤੋਂ ਦੂਰ ਹੋਵਾਂਗੇ ਤੇ ਫਿਰ ਆਤਮਕ ਮੌਤ ਵੀ ਘੇਰੇਗੀ ਤੇ ਜਨਮ ਮਰਨ ਦਾ ਚੱਕਰ ਵੀ ਜਿਹੜਾ ਉਹ ਸਾਡੇ ਉੱਤੇ ਲਾਗੂ ਹੋ ਜਾਵੇਗਾ
ਤਨਾਸਰੀ ਮਹੱਲਾ ਪਹਿਲਾ ਸਹਿਜ ਮਿਲੇ ਮਿਲਿਆ ਪਰਵਾਨ
ਜਿਹੜਾ ਗੁਰੂ ਦੀ ਕਿਰਪਾ ਨਾਲ ਸਹਿਜ ਵਿੱਚ ਮਿਲ ਜਾਂਦਾ ਹੈ ਵਾਹਿਗੁਰੂ ਪਰਮਾਤਮਾ ਦੇ ਦਰ ਤੇ ਵੀ ਪ੍ਰਵਾਨ ਹੋ ਜਾਂਦਾ ਹੈ ਇੱਕ ਗੱਲ ਧਿਆਨ ਵਿੱਚ ਰੱਖਿਓ ਅਸੀਂ ਦੁਨਿਆਵੀ ਤੌਰ ਤੇ ਵੀ ਜਦੋਂ ਕੋਈ ਬੰਦਾ ਕ੍ਰੋਧ ਵਿੱਚ ਆਇਆ ਹੋਵੇ ਨਾ ਗੁੱਸੇ ਵਿੱਚ ਆਇਆ ਹੋਵੇ ਤੇ ਉਹਨੂੰ ਬਾਰ ਬਾਰ ਹੱਥ ਜੋੜਦੇ ਹਾਂ ਵੀ ਮੇਰੀ ਗੱਲ ਸਹਿਜ ਨਾਲ ਸੁਣ ਲੈ ਮੇਰੀ ਗੱਲ ਧਿਆਨ ਨਾਲ ਸੁਣ ਲੈ ਮੇਰੀ ਗੱਲ ਵੱਲ ਧਿਆਨ ਦੇ ਫਿਰ ਤੇਰਾ ਕ੍ਰੋਧ ਦੂਰ ਹੋ ਜਾਵੇਗਾ ਤੇ ਗੁਰਮੁਖੋ ਦੁਨਿਆਵੀ ਗੱਲ ਸਹਿਜ ਵਿੱਚ ਆਪ ਹੀ ਸਮਝ ਵਿੱਚ ਆਈਏ ਤੇ ਗੁਰੂ ਦਾ ਗਿਆਨ ਵਾਹਿਗੁਰੂ ਪਰਮਾਤਮਾ ਦੀ ਭਗਤੀ ਇਹ ਭਲਾ ਭਟਕਣਾ ਦੇ ਵਿੱਚ ਕਿਵੇਂ ਸਾਡੇ ਅੰਦਰ ਟਿਕ ਜਾਵੇਗੀ ਭਟਕਣਾ ਦੇ ਵਿੱਚ ਕਿਵੇਂ ਟਿਕ ਜਾਵੇਗੀ ਅਸੀਂ ਰੱਬ ਦੇ ਦਰ ਤੇ ਪ੍ਰਵਾਨ ਕਿਵੇਂ ਹੋਵਾਂਗੇ ਪ੍ਰਵਾਨ ਉਹ ਹੋਏ ਜਿਹਨਾਂ ਬਾਰੇ ਆਪਾਂ ਪੜ੍ਹਦੇ ਹਾਂ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇ ਦਰਬਾਰ ਮਾਨ ਇੱਥੇ ਮਹਾਰਾਜ ਕਿਰਪਾ ਕਰਦੇ ਨੇ ਜਿਹੜਾ ਸਹਿਜ ਟਿਕ ਜਾਂਦਾ ਵਾਹਿਗੁਰੂ ਦੇ ਦਰ ਤੇ ਪ੍ਰਵਾਨ ਹੋ ਜਾਂਦਾ ਹੈ
ਨਾ ਤੇ ਸਮਰਣ ਨਾ ਆਵਣ ਜਾਣ
ਉਸਨੂੰ ਫਿਰ ਆਤਮਕ ਮੌਤ ਆਉਂਦੀ ਤੇ ਨਾ ਹੀ ਜੰਮਣ ਮਰਨ ਦਾ ਚੱਕਰ ਉਸ ਤੇ ਲਾਗੂ ਹੁੰਦਾ ਹੈ
ਠਾਕੁਰ ਮਹਿ ਦਾਸ ਦਾਸ ਮਹਿ ਸੋਏ
ਫਿਰ ਸਹਿਜ ਵਿੱਚ ਟਿਕੇ ਹੋਏ ਦੀ ਅਵਸਥਾ ਕੀ ਹੈ ਉਹ ਮਾਰਗ ਦਾ ਰੂਪ ਬਣ ਜਾਂਦਾ ਹੈ ਤੇ ਮਾਰਗ ਉਸ ਅੰਦਰ ਪ੍ਰਗਟ ਹੋ ਜਾਂਦਾ ਹੈ ਠਾਕੁਰ ਮੈਂ ਦਾਸ ਦਾਸ ਮੈਂ ਸੋਏ ਉਹ ਮਾਰਗ ਦਾ ਰੂਪ ਬਣ ਜਾਂਦਾ ਹੈ ਤੇ ਮਾਰਗ ਉਸਦੇ ਅੰਦਰ ਪ੍ਰਗਟ ਹੋ ਜਾਂਦਾ ਹੈ ਤੇ ਫਿਰ ਉਹ ਸੇਵਕ ਆਖਦਾ ਹੈ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਣਕ ਕਟਕ ਜਾਤ ਰੰਗ ਜੈਸਾ ਪਾਕੀ ਅਵਸਥਾ ਕਦੋਂ ਬਣੀ ਗੁਰ ਕਿਰਪਾ ਨੇ ਨਾਨਕੋ ਕੀਨੀ ਤੈ ਇਹ ਜੁਗਤ ਪਛਾਣੀ ਨਾਨਕ ਲੀਨ ਪਇਓ ਗੋਬਿੰਦ ਸਿਓ ਜਿਉ ਪਾਣੀ ਸਭ ਪਾਣੀ ਠਾਕੁਰ ਮੈਂ ਦਾਸ ਦਾਸ ਮੈਂ ਸੋਏ ਮਾਰਗ ਉਸਦੇ ਅੰਦਰ ਪ੍ਰਗਟ ਹੋ ਜਾਂਦਾ ਹੈ ਤੇ ਮਾਰਗ ਦਾ ਰੂਪ ਬਣ ਜਾਂਦਾ ਹੈ ਕੌਣ ਜਿਹੜਾ ਗੁਰੂ ਦੁਆਰਾ ਵਾਹਿਗੁਰੂ ਦੀ ਭਗਤੀ ਕਰਦਾ ਤੇ ਸਹਿਜ ਅੰਦਰ ਟਿਕਦਾ ਹੈ
ਜਹ ਦੇਖਾ ਤਹ ਅਵਰ ਨਾ ਕੋਈ
ਉਹ ਜਿੱਧਰ ਵੇਖਦਾ ਹੈ ਉਹ ਵਾਹਿਗੁਰੂ ਹੀ ਨਜ਼ਰ ਆਉਂਦਾ ਹੈ ਉਸ ਤੋਂ ਬਗੈਰ ਦੂਜਾ ਹੋਰ ਕੋਈ ਨਜ਼ਰ ਨਹੀਂ ਆਉਂਦਾ ਸਤ ਸੰਗਤ ਮੇਰਾ ਕਿੰਤੂ ਨਹੀਂ ਪਰ ਇੱਕ ਬੇਨਤੀ ਹੈ ਜੇ ਗੁਰੂ ਦੇ ਦਰ ਤੇ ਸਾਨੂੰ ਸੇਵਾ ਮਿਲ ਜਾਵੇ ਕਿਸੇ ਵੀ ਰੂਪ ਵਿੱਚ ਸਾਨੂੰ ਗੁਰੂ ਅਮਰਦਾਸ ਜੀ ਮਹਾਰਾਜ ਦਾ ਇਹ ਬਚਨ ਚੇਤੇ ਰੱਖਣਾ ਚਾਹੀਦਾ ਹੈ ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਇਹ ਗੱਲ ਧਿਆਨ ਵਿੱਚ ਰੱਖਣੀ ਚਾਹੀਦੀ ਭਾਈ ਜਗਤ ਸਿੰਘ ਗੁਰੂ ਦੀ ਕਿਰਪਾ ਦਾ ਪਾਤਰ ਬਣਿਆ ਹਜ਼ੂਰੀਆ ਸਿੱਖ ਹੈ ਤੇ ਮਹਾਰਾਜ ਅੱਠੇ ਪੈਰ ਜ਼ਰਾ ਸਾਨੂੰ ਚੇਤੇ ਕਰਦੇ ਨੇ ਤੇ ਬਾਕੀ ਜਿਹੜੇ ਸਿੰਘ ਸੀ ਉਹਨਾਂ ਦੇ ਅੰਦਰ ਈਰਖਾ ਪੈਦਾ ਹੋ ਗਈ ਵੀ ਸਾਨੂੰ ਤਾਂ ਗੁਰੂ ਵਾਂਗ ਨਹੀਂ ਮਾਰਦਾ ਕੇਵਲ ਜਗਾ ਸਿੰਘ ਨੂੰ ਆਵਾਜ਼ ਮਾਰਦਾ ਹੈ ਚਾਹੁੰਦਾ ਕੀ ਸੀ ਵੀ ਜਗਾ ਸਿੰਘ ਵਾਰੀ ਅਵਸਥਾ ਬਣਾਉਂਦੇ ਜਗਾ ਸਿੰਘ ਵਾਰੀ ਆਪਣੇ ਅੰਦਰ ਗੁਣ ਪੈਦਾ ਕਰਦੇ ਤੇ ਗੁਰੂ ਮਹਾਰਾਜ ਉਹ ਭਾਵਨਾ ਜਿਹੜੀ ਸਤਿਗੁਰਾਂ ਨੇ ਬਾਣੀ ਦੇ ਅੰਦਰ ਦੁਹਰਾਈ ਹੈ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾ ਪੁੱਤਾਂ ਭਾਈਆਂ ਗੁਰੂ ਵਿਤਕਰਾ ਵੀ ਕਰਦਾ ਗੁਰੂ ਦਾ ਪੁੱਤਰ ਹੋਵੇ ਗੁਰੂ ਦਾ ਭਰਾ ਹੋਵੇ ਗੁਰੂ ਦਾ ਮਿੱਤਰ ਹੋਵੇ ਗੁਰੂ ਸਭਨਾ ਦੇ ਨਾਲ ਇੱਕੋ ਜਿਹਾ ਪਿਆਰ ਕਰਦਾ ਹੈ ਕਿਉਂਕਿ ਸਤਿਗੁਰ ਸਭਨਾ ਦਾ ਭਰਾ ਬਣਾਏਦਾ ਪਰ ਭਾਈ ਜਗਾ ਸਿੰਘ ਦੀ ਸੇਵਾ ਦੇਖ ਕੇ ਆਦਰ ਵੇਖ ਕੇ ਬਾਕੀ ਸੇਵਾਦਾਰਾਂ ਦੇ ਅੰਦਰ ਈਰਖਾ ਪੈਦਾ ਹੋ ਗਈ ਉਹਨਾਂ ਨੇ ਵਾਰਨਿੰਗ ਦੇ ਦਿੱਤੀ ਕਹਿਣ ਲੱਗੇ ਜਗਾ ਸਿੰਘ ਜੀ ਆਪਣਾ ਭਰਾ ਕਹਿਣਾ ਹੈ ਗੁਰੂ ਦਾ ਦਰ ਛੱਡ ਕੇ ਚਲਾ ਜਾ ਆਖਣ ਲੱਗਾ ਗੁਰੂ ਦਾ ਦਰ ਬੜੀ ਮੁਸ਼ਕਲ ਨਾਲ ਪ੍ਰਾਪਤ ਹੋਇਆ ਨਹੀਂ ਤਾਂ ਕੀ ਵੀ ਅਸੀਂ ਤੈਨੂੰ ਮਾਰ ਮਾਰ ਕੇ ਕੱਢ ਦੇਵਾਂਗੇ ਉਹ ਕਹਿਣ ਲੱਗੇ ਵੀ ਅਗਲਾ ਕਰਮ ਤੁਹਾਡਾ ਉਹ ਸਮਝੇ ਨਹੀਂ ਜਗਾ ਸਿੰਘ ਨੂੰ ਉਹਨਾਂ ਨੇ ਮਾਰਿਆ ਕੁੱਟਿਆ ਮੈਂ ਨਾਉ ਕਰ ਦਿੱਤਾ ਸਤਿਗੁਰਾਂ ਨੇ ਸੰਭਾਲ ਕੀਤੀ ਤਾਂ ਪੁੱਛਿਆ ਜਗਾ ਸਿੰਘ ਤੈਨੂੰ ਕਿਹਨੇ ਮਾਰਿਆ ਆਖਣ ਲੱਗਾ ਮਹਾਰਾਜ ਭਰਾਵਾਂ ਦੀ ਕੋਈ ਮਾਰ ਹੁੰਦੀ ਹੈ ਭਰਾਵਾਂ ਦੀ ਕੋਈ ਮਾਰ ਹੁੰਦੀ ਤੇ ਨਾਲ ਹੀ ਕਹਿਣ ਲੱਗਾ ਜਗਾ ਸਿੰਘ ਆਪ ਹੀ ਮਾਰ ਕੇ ਆਪ ਹੀ ਪੁੱਛਣ ਵਾਲਾ ਤੇ ਸਤਿਗੁਰਾਂ ਦੀ ਕੁਟਾਈ ਕਰਨ ਵਾਲਿਆਂ ਨੂੰ ਮਾਰਨ ਵਾਲਿਆਂ ਨੂੰ ਬੜਾ ਬੁਰਾ ਭਲਾ ਕਿਹਾ ਆਖਣ ਲੱਗੇ ਤੁਸੀਂ ਜਗਾ ਸਿੰਘ ਨੂੰ ਕੁੱਟਿਆ ਈਰਖਾ ਵਸੀ ਹੋ ਕੇ ਪਰ ਉਹ ਤੁਹਾਡੇ ਵਿੱਚੋਂ ਵੀ ਮੇਰੇ ਦਰਸ਼ਨ ਕਰ ਰਿਹਾ ਜਿਹਨਾਂ ਉੱਤੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਉਹ ਇਹਨਾਂ ਮਾੜੇ ਕਰਮਾਂ ਤੋਂ ਬਹੁਤ ਉੱਚੇ ਉੱਠ ਜਾਂਦੇ ਨੇ ਡਾ ਠਾਕੁਰ ਮੈਂ ਦਾਸ ਮੈਂ ਸੋਏ ਜੇ ਦੇਖਾਂ ਤੈ ਅਵਰ ਨਾ ਕੋਏ ਉਹਨਾਂ ਨੂੰ ਫਿਰ ਸਾਰੀ ਜਗ੍ਹਾ ਤੇ ਕੇਵਲ ਇੱਕੋ ਵਾਹਿਗੁਰੂ ਨਜ਼ਰ ਆਉਂਦਾ ਹੈ
ਗੁਰਮੁਖ ਭਗਤ ਸਹਿਜ ਘਰ ਪਾਈ ਹੈ
ਗੁਰੂ ਦੀ ਸ਼ਰਨ ਵਿੱਚ ਰਹਿ ਕੇ ਭਗਤੀ ਕਰਕੇ ਆਤਮਕ ਅਡੋਲਤਾ ਪ੍ਰਾਪਤ ਹੁੰਦੀ ਹੈ
ਬਿਨ ਗੁਰ ਭੇਟੇ ਮਰ ਆਈ ਹੈ ਜਾਈ ਹੈ
ਮਿਲਾਪ ਕੀਤਿਆਂ ਤੋਂ ਬਗੈਰ ਆਤਮਕ ਮੌਤ ਵੀ ਆਉਂਦੀ ਹੈ ਤੇ ਜਨਮ ਮਰਨ ਦਾ ਚੱਕਰ ਵੀ ਬਣਿਆ ਰਹਿੰਦਾ ਹੈ
ਰਹਾਓ ਸੋ ਗੁਰ ਕਰੋ ਜੇ ਸਾਚ ਦ੍ਰਿੜਾਵੈ
ਮੈਂ ਉਹ ਗੁਰੂ ਆਪਣੇ ਜੀਵਨ ਦੇ ਅੰਦਰ ਕਰਾਂ ਜਿਹੜਾ ਮੇਰੇ ਅੰਦਰ ਸੱਚ ਨੂੰ ਪੱਕਾ ਕਰ ਦੇਵੇ ਦ੍ਰਿੜਾ ਦੇਵੇ ਸਤਿਗੁਰ ਨਾਮ ਨਿਧਾਨ ਦ੍ਰਿੜਾਇਆ ਚਿੰਤਾ ਫਗਲ ਬਿਨਾਂ ਸੀ ਕਿਉਂਕਿ ਗੁਰੂ ਵੀ ਕਈ ਪ੍ਰਕਾਰ ਦੇ ਨੇ ਨਾ ਇੱਕ ਉਹ ਵੀ ਗੁਰੂ ਨੇ ਜਿਹਨਾਂ ਬਾਰੇ ਭਗਤ ਕਬੀਰ ਸਾਹਿਬ ਜੀ ਨੇ ਕਹਿ ਦਿੱਤਾ ਕਬੀਰ ਗੁਰ ਮਾਰ ਮੁੰਡੋ ਤੈ ਗੁਰੂ ਕੀ ਜਾਂ ਤੇ ਭਰਮ ਨਾ ਜਾਏ ਆਪ ਡੁੱਬੇ ਜੋ ਬੇਦ ਮੈਂ ਚੇਤੇ ਦੀਏ ਬਹਾਰ ਮੈਂ ਗੁਰੂ ਉਹ ਕਰਾਂ ਜਿਹੜਾ ਮੇਰੇ ਅੰਦਰ ਵਾਹਿਗੁਰੂ ਪਰਮਾਤਮਾ ਦਾ ਸੱਚਾ ਨਾਮ ਪੱਕਾ ਕਰੇ ਤੇ ਸਾਧ ਸੰਗਤ ਭਾਈ ਗੁਰਦਾਸ ਜੀ ਕਿਰਪਾ ਕਰਦੇ ਨੇ ਨਾ ਕਲਯੁਗ ਬਾਬੇ ਤਾਰਿਆ ਸਤ ਨਾਮ ਪਾਏ ਮੰਤਰ ਸੁਣਾਇਆ ਤੇ ਗੁਰੂ ਕਲਗੀਧਰ ਮਹਾਰਾਜ ਆਪ ਆਖਦੇ ਨੇ ਜੋ ਧਰਮ ਕੋ ਪਰਮੇਸ਼ਰ ਉਤਰ ਹੈ ਤੇ ਸਾਬਾ ਨਰਕ ਕੁੰਡ ਮੈਂ ਪਰ ਹੈ ਤੇ ਫਿਰ ਆਖਿਆ ਮੈਂ ਹੂੰ ਪਰਮ ਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ ਮੈਂ ਗੁਰੂ ਉਹ ਕਰਾਂ ਜਿਹੜਾ ਮੈਨੂੰ ਸੱਚ ਦ੍ਰਿੜਾਵੇ
ਅਕਥ ਕਥਾਵੈ ਸ਼ਬਦ ਮਿਲਾਵੈ
ਅਕਥ ਦੀ ਕਥਾ ਮੈਨੂੰ ਸੁਣਾਵੇ ਤੇ ਗੁਰੂ ਦੇ ਸ਼ਬਦ ਰਾਹੀਂ ਮੈਨੂੰ ਆਪਣੇ ਨਾਲ ਮਿਲਾਵੇ
ਹਰ ਕੇ ਲੋਗ ਅਵਰ ਨਹੀਂ ਕਾਰਾ
ਰੱਬ ਦੇ ਪਿਆਰਿਆਂ ਨੂੰ ਨਾਮ ਜਪਣ ਤੋਂ ਬਗੈਰ ਹੋਰ ਕੋਈ ਦੂਜੀ ਕਾਰ ਨਹੀਂ ਉਹ ਕੇਵਲ ਤੇ ਕੇਵਲ ਰੱਬ ਦਾ ਨਾਮ ਜਪਦੇ ਹਨ
ਸਾਚੋ ਠਾਕੁਰ ਸਾਚ ਪਿਆਰਾ
ਵੀ ਸੱਚਾ ਹੈ ਤੇ ਕੇਵਲ ਉਹ ਸੱਚੇ ਦੇ ਨਾਲ ਹੀ ਪਿਆਰ ਕਰਦੇ ਹਨ
ਤਨ ਮਹਿ ਮਨੁਆ ਮਨ ਮਹਿ ਸਾਚਾ
ਉਹਨਾਂ ਦੇ ਸਰੀਰ ਅੰਦਰ ਹੀ ਮਨ ਟਿਕਿਆ ਹੁੰਦਾ ਹੈ ਮਨ ਜਿਹੜਾ ਨਾ ਉਹ ਮਾਇਆ ਦੀ ਦੌੜ ਵਿੱਚ ਭਟਕਦਾ ਨਹੀਂ ਤਨ ਮਹਿ ਮਨੁਆ ਸਰੀਰ ਅੰਦਰ ਹੀ ਉਹਨਾਂ ਦਾ ਮਨ ਟਿਕਿਆ ਹੁੰਦਾ ਹੈ ਮਨ ਦੌੜਦਾ ਨਹੀਂ ਮਨ ਭਟਕਦਾ ਨਹੀਂ ਤੇ ਅੰਦਰ ਹੀ ਵਾਹਿਗੁਰੂ ਪਰਮਾਤਮਾ ਉਹ ਦ੍ਰਿੜ ਕੀਤੀ ਰੱਖਦੇ ਹਨ
ਸੋ ਸਾਚਾ ਮਿਲ ਸਾਚੇ ਰਾਚਾ
ਵਾਹਿਗੁਰੂ ਪਰਮਾਤਮਾ ਸੱਚਾ ਹੈ ਤੇ ਸੱਚੇ ਗੁਰੂ ਦੇ ਨਾਲ ਜੁੜ ਕੇ ਹੀ ਉਸ ਵਿੱਚ ਇਕਮਿਕ ਹੋਇਆ ਜਾ ਸਕਦਾ ਹੈ
ਸੇਵਕ ਪ੍ਰਭ ਕੈ ਲਾਗੈ ਪਾਏ
ਜਿਹੜੇ ਸੇਵਕ ਹਮੇਸ਼ਾ ਰੱਬ ਦੇ ਚਰਨੀ ਲੱਗੇ ਰਹਿੰਦੇ ਨੇ ਤੇ ਆਖਦੇ ਨੇ ਪਾਏ ਗਏ ਜਗ ਤੇ ਤੁਮਰੇ ਤਾਂ ਤੇ ਕੋ ਆਪ ਤਰੀ ਨਹੀਂ ਆਇਓ। ਉਹ ਆਖਦੇ ਨੇ ਸਬਕ
ਸਤਿਗੁਰ ਪੂਰਾ ਮਿਲਾ ਮਿਲਾਏ,
ਸਤਿਗੁਰੂ ਪੂਰਾ ਜਿਹਨਾਂ ਨੂੰ ਮਿਲ ਜਾਂਦਾ ਹੈ ਉਹ ਵਾਹਿਗੁਰੂ ਪਰਮਾਤਮਾ ਦੇ ਨਾਲ ਮਿਲਾ ਦਿੰਦਾ ਹੈ।
ਆਪ ਦਿਖਾਵੇ ਆਪੇ ਦੇਖੇ,
ਵਾਹਿਗੁਰੂ ਪਰਮਾਤਮਾ ਉਹਨਾਂ ਨੂੰ ਆਪਣਾ ਆਪ ਦਿਖਾ ਦਿੰਦਾ ਹੈ ਤੇ ਉਹਨਾਂ ਦੇ ਹਰ ਕਰਮ ਆਪ ਹੀ ਵੇਖਦਾ ਹੈ ਕਿਉਂਕਿ ਸਾਰਿਆਂ ਨੂੰ ਵੇਖਣ ਵਾਲਾ ਉਹ ਵਾਹਿਗੁਰੂ ਪਰਮਾਤਮਾ ਆਪ ਹੈ।
ਹੱਠ ਨਾ ਭਤੀਜੈ ਨਾ ਬਹੁ ਭੇਖੈ, ਅੰਮ੍ਰਿਤ ਪਾਇਆ
ਵਾਹਿਗੁਰੂ ਪਰਮਾਤਮਾ ਨੇ ਸਾਰੇ ਭਾਂਡੇ ਸਾਰੇ ਨੇ ਪਰ ਸਾਰੇ ਸਰੀਰਾਂ ਦੇ ਅੰਦਰ ਅੰਮ੍ਰਿਤ ਨੇ ਟਿਕਾਇਆ। ਫਿਰ ਧਿਆਨ ਦੇਵਿਓ, ਘਰ ਭਾਂਡੇ ਜਿਨ ਅੰਮ੍ਰਿਤ ਪਾਇਆ, ਆਪੇ ਭਾਂਡੇ ਸਾਰੀਆਂ ਆਪੇ ਪੂਰਨ ਦੇ, ਇੱਕ ਨੀ ਦੁੱਧ ਸਮਾਜਿਆ, ਇੱਕ ਚੁੱਲ੍ਹੇ ਰਹਿਣ ਚੜੇ, ਇੱਕ ਨਿਹਾਲੀ ਪੈ ਸਭ, ਇੱਕ ਉੱਪਰ ਰਹਿਣ ਖੜੇ, ਤਿੰਨਾਂ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ। ਕਿਉਂਕਿ ਰੂਪ ਨਾ ਰੇਖ ਨਾ ਰੰਗ ਕਿਛ, ਤ੍ਰਿਗੁਣ ਤੇ ਪ੍ਰਭ ਭਿੰਨ, ਤਿਸੇ ਬੁਝਾਏ ਨਾਨਕਾ ਜਿਸ ਹੋ ਗਏ ਸੋ ਪ੍ਰਸੰਨ। ਭਾਂਡੇ ਸਾਰੇ ਉਹਨੇ ਬਣਾਏ ਨੇ ਪਰ ਜਿਨ੍ਹਾਂ ਭਾਂਡਿਆਂ ਦੇ ਵਿੱਚ ਉਹ ਅੰਮ੍ਰਿਤ ਪਾ ਦਿੰਦਾ ਹੈ।
ਪ੍ਰੇਮ ਭਗਤ ਪ੍ਰਭ ਮਨ ਪਤੀ ਆਇਆ,
ਵਾਹਿਗੁਰੂ ਪਰਮਾਤਮਾ ਦੀ ਭਗਤੀ ਕਰਕੇ ਆਪਣਾ ਮਨ ਵਾਹਿਗੁਰੂ ਪਰਮਾਤਮਾ ਦੇ ਨਾਲ ਪਤਿਆ ਦਿੰਦੇ ਹਨ।
ਪੜ ਪੜ ਭੁੱਲੇ ਚੋਟਾਂ ਖਾਏ,
ਜਿਹੜੇ ਵਿਦਿਆ ਦਾ ਮਾਣ ਕਰਦੇ ਨੇ ਉਹ ਜੀਵਨ ਦੇ ਅੰਦਰ ਕੇਵਲ ਚੋਟਾਂ ਖਾਂਦੇ ਹਨ।
ਬਹੁਤ ਸਿਆਣਪ ਆਵਹ ਜਾਏ,
ਮਾਣ ਕਰਕੇ ਉਹਨਾਂ ਦਾ ਆਉਣ ਜਾਣ ਦਾ ਚੱਕਰ ਬਣਿਆ ਰਹਿੰਦਾ ਕਿਉਂਕਿ ਪੜਿਆ ਮੂਰਖ ਆਖੀ ਹੈ ਜਿਸ ਲੱਗ ਲੋਕ ਹੰਕਾਰ, ਵਿਦਿਆ ਵਿਚਾਰੀ ਤਾਂ
ਨਾਮ ਜਪੈ ਪਉ ਭੋਜਨ ਖਾਏ,
ਨਾਮ ਜਪਦਾ ਤੇ ਵਾਹਿਗੁਰੂ ਦੇ ਡਰ ਦਾ ਆਤਮ ਭੋਜਨ ਖਾਂਦਾ ਹੈ।
ਗੁਰਮੁਖ ਸੇਵਕ ਰਹੇ ਸਮਾਏ,
ਸ਼ਰਨ ਵਿੱਚ ਪੈ ਕੇ ਐਸੇ ਸੇਵਕ ਵਾਹਿਗੁਰੂ ਵਿੱਚ ਲੀਨ ਹੋਏ ਰਹਿੰਦੇ ਹਨ।
ਪੂਜ ਸਿਲਾ ਪੂਜਸ ਪੂਜ ਸਿਲਾ ਤੀਰਥ ਬਨਵਾਸਾ,
ਕੇਵਲ ਤੇ ਕੇਵਲ ਪੱਥਰਾਂ ਦੀ ਪੂਜਾ ਕਰਦੇ ਨੇ, ਤੀਰਥਾਂ ਦੇ ਇਸ਼ਨਾਨ ਕਰਦੇ ਨੇ ਤੇ ਜੰਗਲਾਂ ਦੇ ਵਿੱਚ ਘੁੰਮਦੇ ਰਹਿੰਦੇ ਹਨ।
ਪਰਮਤ ਡੋਲਤ ਭਏ ਉਦਾਸਾ,
ਭਟਕਣਾ ਵਿੱਚ ਪਏ ਰਹਿੰਦੇ ਹਨ ਤੇ ਚਿੰਤਾ ਉਹਨਾਂ ਦੀ ਕਦੀ ਮੁੱਕਦੀ ਨਹੀਂ।
ਮਨ ਮੈਲੈ ਸੋਚਾ ਕਿਉਂ ਹੋਏ,
ਸੰਗਤ ਜੀ ਪੱਥਰਾਂ ਦੀ ਪੂਜਾ ਕਰਕੇ ਇਸ਼ਨਾਨ ਕਰਕੇ ਜੰਗਲਾਂ ਦੇ ਵਿੱਚ ਜਾ ਕੇ ਮਨ ਤਾਂ ਮੈਲਾ ਨਹੀਂ ਹੋਣਾ ਚਾਹੀਦਾ ਸੀ, ਸਾਫ਼ ਹੋਣਾ ਚਾਹੀਦਾ ਸੀ। ਪਰ ਮਹਾਰਾਜ ਆਖਦੇ ਨੇ ਇਹ ਸਾਰੇ ਕਰਮ ਕਰਕੇ ਵੀ ਮਨ ਮੈਲਾ ਨਹੀਂ ਹੈ ਤੇ ਦੱਸੋ ਕਿਹੜੀ ਥਾਂ ਜਿੱਥੇ ਜਾ ਕੇ ਮਨ ਨਿਰਮਲ ਹੋ ਜਾਵੇਗਾ। ਕਿਉਂਕਿ ਮਹਾਰਾਜ ਪਾਵਨ ਬਾਣੀ ਦੇ ਅੰਦਰ ਕਿਰਪਾ ਕਰਦੇ ਨੇ ਨਾ, ਤੀਰਥ ਜਾਓ ਤਾਂ ਆਹੋ ਕਰਤੇ ਪੰਡਤ ਪੁੱਛੋ ਤੋ ਮਾਇਆ ਰਾਤੇ, ਸੋ ਅਸਥਾਨ ਬਤਾਵੋ ਮੀਤਾ, ਜਾ ਕੇ ਕੀਰਤਨ ਹਰ ਹਰ ਮੀਤਾ। ਇਹ ਅਸਥਾਨ ਗੁਰੂ ਤੇ ਪਾਈਐ, ਸਾਰ ਸੰਗ ਹਰ ਕੀਰਤਨ ਗਾਈਐ, ਇਹ ਅਸਥਾਨ ਗੁਰੂ ਤੇ ਪਾਈਐ। ਮਹਾਰਾਜ ਕਹਿੰਦੇ ਨੇ ਮਨ ਤਾਂ ਮੈਲਾ ਗਿਆ, ਭਾਵੇਂ ਪੱਥਰਾਂ ਦੀ ਪੂਜਾ ਕੀਤੀ, ਭਾਵੇਂ ਤੀਰਥਾਂ ਦਾ ਇਸ਼ਨਾਨ ਕੀਤਾ ਤੇ ਭਾਵੇਂ ਜੰਗਲਾਂ ਦੇ ਅੰਦਰ ਭਟਕਦੇ ਰਹੇ,
ਸਾਚ ਮਿਲੈ ਪਾਵੈ ਪਤ ਸੋਏ,
ਜਿਹੜੇ ਸੱਚੇ ਨਾਲ ਮਿਲ ਜਾਂਦੇ ਨੇ ਇੱਜ਼ਤ ਉਹਨਾਂ ਨੂੰ ਹੀ ਇਸ ਲੋਕ ਵਿੱਚ ਵੀ ਮਿਲਦੀ ਹੈ ਪਰਲੋਕ ਵਿੱਚ ਵੀ ਮਿਲਦੀ ਹੈ।
ਆਚਾਰ ਵਿਚਾਰ ਸਰੀਰ,
ਹਾਂਜੀ,
ਆਦ ਜੁਗਾਦ ਸਹਿਜ ਮਨ ਧੀਰ, ਪਲ ਪੰਕਜ ਮਹਿ ਕੋਟ ਉਧਾਰੇ, ਕਰ ਕਿਰਪਾ ਗੁਰ ਮੇਲ ਪਿਆਰੇ।
ਇਹ ਭਗਤੀਆਂ ਦਾ ਅਨਵੈ ਕਰਨਾ, ਕਰ ਫਿਰ ਕਿਰਪਾ ਗੁਰ ਮੇਲ ਪਿਆਰੇ, ਐ ਵਾਹਿਗੁਰੂ ਜੀ ਮੇਰੇ ਉੱਤੇ ਕਿਰਪਾ ਕਰੋ, ਪਿਆਰੇ ਪ੍ਰਭੂ ਜੀ ਮੇਰਾ ਗੁਰੂ ਨਾਲ ਮਿਲਾਪ ਕਰਾ ਦਿਓ। ਪਹਿਲਾਂ ਇਸ ਭਗਤੀ ਦੇ ਅਰਥ ਕਰਾਂਗੇ, ਕਰ ਕਿਰਪਾ ਗੁਰ ਮੇਲ ਪਿਆਰੇ, ਕਿਹੜੇ ਗੁਰੂ ਨਾਲ, ਪਰ ਪੰਕਜ ਮੈਂ ਕੋਟਿ ਉਧਾਰੇ, ਅੱਖ ਝਮਕਣ ਦੇ ਸਮੇਂ ਵਿੱਚ ਜਿਹਨੇ ਕਰੋੜਾਂ ਹੀ ਲੋਕਾਂ ਦਾ ਉਧਾਰ ਕਰ ਦਿੱਤਾ। ਵਾਹਿਗੁਰੂ ਜੀ ਪਿਆਰੇ ਪ੍ਰਭੂ ਜੀ ਮੇਰਾ ਉਸ ਗੁਰੂ ਨਾਲ ਮਿਲਾਪ ਕਰਾਓ ਜਿਹੜਾ ਆਚਾਰ ਕਰ करके ऊंचा है, विचार करके ऊंचा है, ते जेड़ा आज जुगा सदा ही, आज जुगा तो पा सदा ही तीरज दे विच रहिंदा है। वाहिगुरु जी मेरा उस गुरु नाल मिलाप करायो जेड़ा थोड़े समय दे अंदर करोड़ा जीवां दा उद्धार कर दे, जेड़ा आचार करके ऊंचा है, जेड़ा विचार करके ऊंचा है, ते जेड़ा हमेशा ही सहज विच टिक्या रहिंदा है।
किसे आगे प्रभ तुद सा लाहे,
प्रभ जी मैं किस अगे तुहाडी उपमा करा,
तुद बिन दूजा मैं को नाहे,
मैनू तां तेरे तो बगैर तेरे वर्गा होर कोई नजर ही नहीं आंदा,
ज्यों तुद पावै त्यों राख रजाए।
बस मेरी नानक दी अरदास है कि जिवें तेरी रजा होवे, जिवें तेरी मर्जी होवे, उसे तरह मेनू अपनी रजा दे विच रख, अपने भाने दे विच रख।
नानक सहज भाई गुण गाए,
रब जी बस मेरे उत्ते ए कृपा कर दियो, मैं आत्मक अडोलता दे विच टिक के तेरे गुण गांदा रवा, क्योंकि ठाकुर गाइए आत्म रंग शानी पावन, नाम त्यावन सहज समावन संग। समुची अष्टपदी दा पाठ अर्थ ए है गुरमुख, गुरु दी मत नू जीवन दे अंदर धारण करके चलांगे, दुनिया दे सारे सुख साडी झोड़ी दे अंदर पैणगे, आत्मक मौते नहीं मरांगे, जन्म मरण दे चक्कर तो भी बच जावांगे, पर जे गुरु वल मुंह फेर लवांगे, गुरु दी मत दा त्याग कर देवांगे, सारे दुख सानू आके घेर लैणगे, ते आवागमन दा चक्कर जिहड़ा ना उह जीवन दे अंदर बनिया रहेगा। सतगुरु दे चरणा विच अरदास करिए, सामत देहो दया प्रभु, जित तुम्हें अरादा, नानक मंगा दान प्रभु, रीन पग सादा, इने को बचन पावन शब्द दे आधार ते आप जी दे नाल सांझे करदा होया विचारां नूं संकोचदा हां जी, भुला चुका दे खिमा आप अखीरलियां पंक्तियां दा पाठ सर्वन करो जी।
ज्यों तुद पावै त्यों राख रजाए,
नानक सहज भाए गुण गाए।
वाहिगुरु जी का खालसा, वाहिगुरु जी की फतेह।